ਜਦੋਂ ਲੋ ਹੋ ਗਈ ਤੇ ਫਿਰ ਬਣੀ ਅਸਰੀਲੀਆਂ ਦੇ ਸਾਰੇ ਮਜ਼ਹਬੀ ਰਹਿਨੁਮਾ ਤੇ ਬਜ਼ੁਰਗ ਸਲਾਹ ਕਰਨ ਵਾਸਤੇ ਜਮ੍ਹਾਂ ਹੋਏ। ਕਿਸੇ ਤਰ੍ਹਾਂ ਇਸਲ ਮਸੀਹ ਕੋ ਸਜ਼ਾਏ ਮੌਤ ਹੋਣ ਦਾ ਫੈਸਲਾ ਕੀਤਾ ਜੁਲੈ। ਉਹਨਾਂ ਉਸ ਤੇ ਹੱਥ ਬਧੇ ਤੇ ਉਸ ਕੋ ਉਸ ਇਲਾਕੇ ਦੇ ਰੂਮੀ ਹਾਕਮਾਂ ਪਿਲਾਤੁਸ ਦੇ ਹਵਾਲੇ ਕਰ ਸਟਿਆ। ਇਤਨੇ ਵਿੱਚ ਜਦੋਂ ਯਹੂਦਾ ਸੋਣੋ, ਜਿਹੜਾ ਇਸਲ ਮਸੀਹ ਦੀ ਬਾਵਲੀ ਦਾ ਸਭ ਬਣ ਗਿਆ ਸਾ, ਉਸੇ ਦੇਖਿਆ ਜੇ ਮਸੀਹ ਕੋ ਮੌਤੂ ਦੀ ਸਜ਼ਾ ਦਾ ਹੁਕਮ ਹੋ ਗਿਆ। ਫਿਰ ਉਹ ਪਛਤਾਇਆ ਤੇ ਮਜ਼ਹਬੀ ਰਹਿਨੁਮਾਂ ਤੇ ਬਜ਼ੁਰਗਾਂ ਕੋਲ ਗਿਆ ਤੇ ਉਹਨਾਂ ਕੋ ਚਾਂਦੀ ਦੇ ਓਤਰੀ ਸਿੱਕੇ ਮੋੜ ਕੇ ਦਿੱਤੇ। ਉਸ ਆਖਿਆ ਜੇ,
ਮੈਂ ਮੁੱਚੀ ਗੁਨਾਹ ਕੀਤਾ ਹੈ ਕਿ ਬੇਗੁਨਾਹ ਆਦਮੀਆਂ ਦਾ ਦੁਸ਼ਮਣ ਬਣ ਗਿਆ।
ਪਰ ਉਹਨਾਂ ਸੁਣ ਜਵਾਬ ਦਿੱਤਾ ਜੇ,
ਤੂੰ ਜਾਣੇ, ਤੁਹਾਡਾ ਕੰਮ ਜਾਣੇ, ਅਸਾਂ ਕੋ ਕੀ ਹੈ।
ਇਹ ਜਵਾਬ ਸੁਣ ਕੇ ਤੇ ਯਹੂਦਾ ਸੁਣ ਇਬਾਦਤ ਖਾਨੇ ਵਿੱਚ ਉਹ ਪੈਸੇ ਸੁੱਟੇ ਤੇ ਉਹਨਾਂ ਕੋਲੋਂ ਜੁਲਦਾ ਰਿਹਾ ਤੇ ਆਪਣੇ ਆਪ ਕੋ ਫਾਂਸੀ ਦੇ ਛੋੜੀ। ਮਜ਼ਹਬੀ ਰਹਿਨੁਮਾਵਾਂ ਸੁਣ ਪੈਸੇ ਚਾਹੇ ਤੇ ਆਖਿਆ ਜੇ,
ਅਸੀਂ ਇਹ ਪੈਸੇ ਇਬਾਦਤ ਖਾਨੇ ਦੇ ਖਜ਼ਾਨੇ ਵਿੱਚ ਨਾ ਰੱਖਤੇ, ਕਿਉਂ ਜੇ ਮੂਸਾ ਦੀ ਸ਼ਰੀਅਤ ਦੇ ਮੁਤਾਬਕ ਖੂਨਾਂ ਦੀ ਕੀਮਤ ਇੱਥੇ ਨਹੀਂ ਇਸਤੇਮਾਲ ਹੋ ਸਕਦੀ।
ਸਲਾਹ ਕਰਨ ਦੇ ਬਾਅਦ ਉਹਨਾਂ ਇਹ ਫੈਸਲਾ ਕੀਤਾ ਜੇ,
ਗੈਰਾਂ ਦੀ ਦਫਨਾਈ ਵਾਸਤੇ ਅਸੀਂ ਉਹ ਜ਼ਮੀਨ ਖਰੀਦ ਕੇ ਨਾ, ਜਿਸ ਕੋ ਕੁਮਾਰਤ ਦੀ ਡੋਗੀ ਆਖਦਨ।
ਇਸ ਵਾਸਤੇ ਉਸ ਜਾਈ ਕੋ ਅਜੇ ਤਾਣੀ ਖੂਨੇ ਵਾਲੀ ਡੋਗੀ ਆਖਦਨ। ਇਸ ਤਰ੍ਹਾਂ ਜਿਹੜਾ ਯਰਮੀਆ ਨਬੀ ਸੁਣ ਆਖਿਆ ਸਾ ਪੂਰਾ ਹੋਇਆ ਜੇ। ਜਿਸ ਤਰ੍ਹਾਂ ਖੁਦਾ ਸੁਣ ਮੁੱਕ ਦੱਸਿਆ ਸਾ, ਉਹਨਾਂ ਸੁਣ ਚਾਂਦੀ ਦੀਆਂ ਤਰੀਆਂ ਸਿੱਕਿਆਂ ਨਾਲ ਕੁਮਾਰਾ ਦੀ ਡੋਗੀ ਖਰੀਦ ਛੋੜੀ। ਇਹ ਉਹ ਕੀਮਤਾਂ ਸੀ ਜਿਹੜੀ ਬਣੀ ਸਰੀਲੀਆਂ ਸੁਣ ਉਸ ਤੇ ਸਿਰੇ ਦੀ ਰੱਖੀ ਦੀਆਂ ਸੀ। ਬਸ ਫਿਰ ਜਦੋਂ ਇਸਲ ਮਸੀਹ ਹੱਥ ਬਧੇ ਦੇ ਹਾਕਮ ਦੇ ਸਾਹਮਣੇ ਖਲਤੇ ਦਾ ਸਾ, ਹਾਕਮ ਸੁਣ ਉਸ ਕੋਲੋਂ ਪੁੱਛਿਆ ਜੇ,
ਕਿਆ ਤੂੰ ਬਣੀ ਸਰੀਲੀਆਂ ਦਾ ਬਾਦਸ਼ਾਹ ਹੈ?
ਇਸਲ ਮਸੀਹ ਜਵਾਬ ਦਿੱਤਾ ਜੇ,
ਤੁਸਾਂ ਆਪ ਹੀ ਆਖ ਛੋੜਿਆ ਏ।
ਤੇ ਫਿਰ ਮਜ਼ਹਬੀ ਰਹਿਨੁਮਾ ਤੇ ਬਜ਼ੁਰਗ ਉਸ ਉੱਤੇ ਇਲਜ਼ਾਮ ਲਾਉਂਦੇ ਰਹੇ ਤੇ ਉਹ ਚੁੱਪ ਕਰਕੇ ਸੁਣਦਾ ਰਿਹਾ। ਫਿਰ ਹਾਕਮ ਪਿਲਾਤੁਸ ਸੁਣ ਉਸ ਕੋ ਆਖਿਆ ਜੇ,
ਤੂੰ ਸੁਣਦੇ ਜੇ ਤੁਹਾਡੇ ਖਿਲਾਫ ਇਹ ਕੀ ਗੱਲਾਂ ਕਰਦੇ?
ਪਰ ਉਹ ਫਿਰ ਵੀ ਚੁੱਪ ਰਿਹਾ, ਪਰ ਕੀ ਇਲਜ਼ਾਮ ਦਾ ਵੀ ਜਵਾਬ ਨਾ ਦਿੱਤਾ। ਪਰ ਇਹ ਦੇਖ ਕੇ ਹਾਕਮ ਮੁੱਚ ਹੈਰਾਨ ਹੋਇਆ। ਬਣੀ ਅਸਰੀਲੀਆਂ ਦੀ ਉਹ ਸੀਦੀ ਦਾ ਰਿਵਾਜ ਇਹ ਆਸਾ, ਜੇ ਹਾਕਮ ਇੱਕੀ ਕੈਦੀ ਕੋ ਰਿਹਾ ਕਰਦਾ ਸਾ ਜਿਸ ਕੋ ਲੋਕਾਂ ਸੁਣ ਚੁਣਿੰਦਾ ਹੁੰਦਾ ਸਾ, ਉਸ ਵੇਲੇ ਇੱਕ ਮੁੱਚੀ ਮਸ਼ਹੂਰ ਕੈਦੀ ਡਕਿਆਦਾ ਸਾ ਜਿਸ ਦਾ ਨਾਂ ਇਸਾ ਬਰਾਬਾ ਆਸਾ। ਜਦੋਂ ਲੋਕ ਹਾਕਮ ਦੇ ਸਾਹਮਣੇ ਜਮ੍ਹਾਂ ਹੋਏ ਤੇ ਉਸ ਹਾਕਮ ਪਿਲਾਤੁਸ ਸੁਣ ਉਹਨਾਂ ਕੋਲੋਂ ਪੁੱਛਿਆ ਜੇ,
ਤੁਸੀਂ ਕੀ ਚਾਹੁੰਦੇ ਹੋ? ਮੈਂ ਤੁਸਾਂ ਵਾਸਤੇ ਈਸਾ ਬਰਾਬਾ ਕੋ ਰਿਹਾ ਕਰਾਂ ਜਾਂ ਈਸਾ ਜਿਸ ਕੋ ਉਲ ਮਸੀਹ ਆਖਦੇ?
ਉਸ ਸੁਣ ਉਹਨਾਂ ਕੋਲੋਂ ਇਸ ਤਰ੍ਹਾਂ ਤਾਂ ਪੁੱਛਿਆ ਸਾ, ਕਿਉਂ ਜੇ ਉਸ ਕੋ ਖੂਬ ਪਤਾ ਸਾ ਜੇ ਉਹਨਾਂ ਸੁਣ ਇਸਲ ਮਸੀਹਾਂ ਗੈਰਤ ਦੀ ਵਜ੍ਹਾ ਨਾਲ ਮੜੇ ਹਵਾਲੇ ਕੀਤਾ। ਇਸ ਤੋਂ ਇਲਾਵਾ ਜਦੋਂ ਪਿਲਾਤੁਸ ਅਦਾਲਤ ਦੀ ਕੁਰਸੀ ਤੇ ਬੈਠਦਾ ਸਾ, ਫਿਰ ਉਸਦੀ ਬੀਵੀ ਸੁਣ ਉਸ ਕੋ ਇੱਕ ਪੈਗਾਮ ਭੇਜਿਆ ਜੇ,
ਇਸ ਬੇਗੁਨਾਹ ਆਦਮੀ ਦਾ ਕੁਛ ਫੈਸਲਾ ਨਾ ਕਰਿਓ, ਕਿਉਂ ਜੇ ਅੱਜ ਰਾਤੀ ਖਾਬ ਦੇਖਿਆ ਜਿਸ ਦੀ ਵਜ੍ਹਾ ਨਾਲ ਮੈਂ ਮੁੱਚੀ ਪਰੇਸ਼ਾਨ ਹਾਂ।
ਮਜ਼ਹਬੀ ਰਹਿਨੁਮਾਵਾਂ ਤੇ ਬਜ਼ੁਰਗਾਂ ਸੁਣ ਲੋਕਾਂ ਕੋ ਮਜਬੂਰ ਕੀਤਾ ਜੇ ਉਹ ਬਰਾਬਾ ਕੋ ਆਜ਼ਾਦ ਕਰੇ, ਇਸਲ ਮਸੀਹ ਕੋ ਮੌਤੂ ਦੀ ਸਜ਼ਾ ਦੇਵੇ। ਇਸ ਵਾਸਤੇ ਜਦੋਂ ਹਾਕਮ ਸੁਣ ਲੋਕਾਂ ਕੋਲੋਂ ਪੁੱਛਿਆ ਜੇ,
ਮੈਂ ਤੁਸਾਂ ਵਾਸਤੇ ਇਹਨਾਂ ਵਿੱਚੋਂ ਕਸ ਕੋ ਰਿਹਾ ਕਰਾਂ,
ਫਿਰ ਲੋਕਾਂ ਸੁਣ ਇੱਕ ਆਵਾਜ਼ ਹੋ ਕੇ ਜਵਾਬ ਦਿੱਤਾ ਜੇ,
ਬਰਾਬਾ ਕੋ।
ਫਿਰ ਪਹਿਲਾਂ ਤੂੰ ਸੁਣ ਆਖਿਆ ਜੇ,
ਮੈਂ ਈਸਾ ਨਾਲ ਕੀ ਕਰਾਂ ਜਿਸ ਕੋ ਉਲ ਮਸੀਹ ਆਖਦੇ?
ਉਹਨਾਂ ਸੁਣ ਫਿਰ ਇੱਕ ਆਵਾਜ਼ ਹੋ ਕੇ ਆਖਿਆ ਜੇ,
ਉਹ ਸੂਲੀ ਉੱਤੇ ਮਰ ਜੁਲਾ, ਸੂਲੀ ਉੱਤੇ।
ਫਿਰ ਉਸ ਪੁੱਛਿਆ ਜੇ,
ਇਸ ਸੁਣ ਕੀ ਬਦੀ ਕੀਤੀ ਹੈ?
ਪਰ ਲੋਕ ਹੋਰ ਜ਼ਿਆਦਾ ਜ਼ੋਰੇ ਨਾਲ ਜਵਾਬ ਦਿੰਦੇ ਆਸੇ ਜੇ,
ਉਹ ਸੂਲੀ ਉੱਤੇ ਮਰ ਜੁਲਾ, ਸੂਲੀ ਉੱਤੇ।
ਜਦੋਂ ਪਹਿਲਾਂ ਤੂੰ ਸੁਣਦੇ ਹੈ ਕਿ ਆਖਣੇ ਦਾ ਕੋਈ ਫਾਇਦਾ ਨਹੀਂ ਹੁੰਦਾ ਬਲਕਿ ਇਨਕਲਾਬ ਹੋਣੇ ਵਾਲਾ ਹੈ। ਫਿਰ ਉਸ ਪਾਣੀ ਮੰਗਿਆ ਤੇ ਸਾਰੇ ਲੋਕਾਂ ਦੇ ਸਾਹਮਣੇ ਉਸ ਆਪਣੇ ਹੱਥ ਧੋ ਛੋੜੇ ਤੇ ਉਹਨਾਂ ਕੋ ਆਖਿਆ ਜੇ,
ਮੈਂ ਇਸ ਬੇਗੁਨਾਹ ਆਦਮੀਆਂ ਦੇ ਖੂਨ ਦਾ ਜ਼ਿੰਮੇਵਾਰ ਨਹੀਂ ਹਾਂ, ਤੁਸੀਂ ਜਾਣੋ ਤੇ ਤੁਸ ਤੇ ਕੰਮ ਜਾਣਨ।
ਫਿਰ ਸਾਰੇ ਲੋਕਾਂ ਸੁਣ ਆਖਿਆ ਜੇ,
ਉਸਦਾ ਖੂਨ ਅਸਾਂ ਉੱਤੇ ਤੇ ਅਸਦੀ ਔਲਾਦ ਉੱਤੇ ਹੋਵੇ।
ਫਿਰ ਹਾਕਮ ਸੁਣ ਬਰਾਬਾ ਕੋ ਉਹਨਾਂ ਵਾਸਤੇ ਆਜ਼ਾਦ ਕਰ ਛੋੜਿਆ। ਇਸਲ ਮਸੀਹ ਕੋ ਉਹਨਾਂ ਦੀ ਮਰਜ਼ੀ ਤੈ ਕੋੜੇ ਲਾਣੇ ਵਾਸਤੇ ਤੇ ਸੂਲੀ ਦੀ ਮੌਤੂ ਵਾਸਤੇ ਰੂਮੀ ਸਿਪਾਹੀਆਂ ਦੇ ਹਵਾਲੇ ਕਰ ਛੋੜਿਆ। ਫਿਰ ਪਿਲਾਤੁਸ ਤੇ ਸਿਪਾਹੀ ਇਸਲ ਮਸੀਹ ਕੋ ਹਾਕਮ ਦੇ ਮਹਿਲਾਂ ਵਿੱਚ ਘਿੰਨਗੇ, ਜਿੱਥੇ ਉਸ ਕੋ ਸਾਰੇ ਸਿਪਾਹੀਆਂ ਸੁਣ ਘੇਰ ਕੇ ਦਾ ਤੇ ਉਸ ਤੇ ਆਪਣੇ ਕੱਪੜੇ ਲਾੜੇ ਤੇ ਕੋ ਸੁਰਖ ਰੰਗੇ ਦਾ ਕੋਟ ਲਵਾ ਲਿਆ। ਫਿਰ ਕੰਡਿਆਂ ਦਾ ਇੱਕ ਤਾਜ ਬਣਾ ਕੇ ਤੇ ਸਿਰੇ ਉੱਤੇ ਰੱਖਿਆ ਤੇ ਉਸ ਦੇ ਹੱਥੇ ਵਿੱਚ ਇੱਕ ਸੋਟੀ ਦਿੱਤੀ। ਫਿਰ ਉਹਨਾਂ ਸਾਰਿਆਂ ਉਸ ਦੇ ਸਾਹਮਣੇ ਗੁੱਟਨੇ ਟੇਕੇ। ਫਿਰ ਇਸ ਤਰ੍ਹਾਂ ਮਖੌਲ ਕੀਤਾ ਜੇ,
ਐ ਬਣੀ ਇਸਰਾਇਲੀਆਂ ਦੇ ਬਾਦਸ਼ਾਹ ਜ਼ਿੰਦਾਬਾਦ।
ਉਹ ਉਸ ਉੱਤੇ ਥੁੱਕਤੇ ਆਸੇ, ਉਸ ਕੋਲੋਂ ਸੋਟੀ ਘਿਣ ਕੇ ਤੇ ਉਸਦੇ ਸਿਰੇ ਵੀ ਮਾਰਦੇ ਆਸੇ। ਆਖਿਰ ਇਹ ਕੰਮ ਕਰਦਿਆਂ ਕਰਦਿਆਂ ਉਹ ਰੱਜ ਗਏ ਤੇ ਫਿਰ ਕੋਟ ਲਾੜ ਕੇ ਤੇ ਉਸਦੇ ਆਪਣੇ ਕੱਪੜੇ ਉਸ ਕੋ ਲਵਾ ਲਏ ਤੇ ਉਸ ਕੋ ਬਾਹਰ ਉਸ ਚਾਹੀ ਘਿਣ ਗਏ ਜਿੱਥੇ ਉਹ ਉਸ ਕੋ ਸੂਲੀ ਤੇ ਚੜ੍ਹਨ ਵਾਲੇ ਆਸੇ। ਬਾਹਰ ਜੁਲਦਿਆਂ ਵੇਲੇ ਉਹਨਾਂ ਕੋਲ ਇੱਕ ਆਦਮੀ ਮਿਲਿਆ ਜਿਸ ਦਾ ਨਾਂ ਸ਼ਮੂਨ ਕਰੀਨੀਆ ਸਾ। ਉਸ ਕੋ ਪਕੜ ਕੇ ਉਹਨਾਂ ਸੋਣ ਈਸਲ ਮਸੀਹ ਦੀ ਸੂਲੀ ਚਾੜਨ ਵਾਸਤੇ ਮਜਬੂਰ ਕੀਤਾ। ਉਹ ਉਸ ਜਾਈ ਤੇ ਪਹੁੰਚੇ ਜਿਸ ਕੋ ਲੋਕ ਗਲਗੁਤਾ ਆਖਦੇ ਆਸੇ, ਜਣੀ ਖੋਪੜੀ ਦੀ ਜਾ। ਤੇ ਫਿਰ ਉੱਥੇ ਉਹਨਾਂ ਸੋਣ ਉਸ ਕੋ ਕੌੜੀ ਸ਼ਰਾਬ ਪੀਣ ਵਾਸਤੇ ਦਿੱਤੀ, ਪਰ ਚੱਕ ਕੇ ਤੇ ਉਸ ਸੋਣ ਪੀਣੇ ਤੋਂ ਇਨਕਾਰ ਕੀਤਾ। ਫਿਰ ਉਸ ਕੋ ਸੂਲੀ ਚਾੜਨੇ ਤੋਂ ਬਾਅਦ ਤੇ ਉਸ ਦੇ ਕੱਪੜਿਆਂ ਵਾਸਤੇ ਉਹ ਕੁਣੇ ਪਾਉਣੇ ਲੱਗੇ। ਕੁਣੇ ਪਾ ਕੇ ਤੇ ਫਿਰ ਬਹਿ ਕੇ ਤੇ ਉਸਦੀ ਰਾਖੀ ਕਰਦੇ ਆਸੇ। ਉਹਨਾਂ ਸੁਣ ਉਸਦੇ ਸਿਰੇ ਉੱਤੇ ਇਹ ਇਸ਼ਤਿਹਾਰ ਲਿਖ ਕੇ ਲਾਇਆ, ਜਾਣੀ ਇਹ ਈਸਾ ਹੈ ਜਿਹੜਾ ਬਨੀ ਅਸਰੀਲੀਆਂ ਦਾ ਬਾਦਸ਼ਾਹ ਹੈ। ਉਸੀ ਦਿਹਾੜੇ ਦੋ ਡਾਕੂ ਵੀ ਸੂਲੀ ਤੇ ਲੜਕਾਏ ਗਏ ਆਸੇ, ਇੱਕ ਈਸਲ ਮਸੀਹ ਦੇ ਸਜੇ ਪਾਸੇ ਤੇ ਦੂਆ ਉਸਦੇ ਖੱਬੇ ਪਾਸੇ। ਲੋਕ ਜਿਹੜੇ ਉੱਥੋਂ ਗੁਜ਼ਰਦੇ ਆਸੇ ਤੇ ਉਹ ਸਿਰ ਹਿਲਾ ਲਾ ਕੇ ਤੇ ਉਸ ਨਾਲ ਇਸ ਤਰ੍ਹਾਂ ਮਜ਼ਾਕ ਤੇ ਠੱਠੇ ਕਰਦੇ ਆਸੇ ਜੇ,
ਤੂੰ ਐ ਜਿਹੜਾ ਖੁਦਾ ਦਾ ਘਰ ਟਾਣੇ ਵਾਲਾ ਆਸੇ, ਫਿਰ ਤਰਿਆਂ ਦਿਹਾੜਿਆਂ ਵਿੱਚ ਬੜਾਣੇ ਵਾਲਾ ਵੀ ਆਸੇ। ਜੇ ਸੱਚਮੁੱਚ ਤੂੰ ਖੁਦਾ ਦਾ ਪੁੱਤਰ ਹੈ ਤੇ ਆਪਣੇ ਆਪ ਕੋ ਬਚਾ ਤੇ ਸੂਲੀ ਤੋਂ ਲਾਹ।
ਮਜ਼ਹਬੀ ਰਹਿਨੁਮਾ ਵੀ ਤੇ ਸ਼ਰੀਅਤ ਸਿਖਾਲਨੇ ਵਾਲੇ ਵੀ ਤੇ ਬਜ਼ੁਰਗ ਵੀ ਉਸ ਨਾਲ ਇਸੇ ਤਰ੍ਹਾਂ ਮਜ਼ਾਕ ਕਰਦੇ ਆਸੇ ਜੀ।
ਉਹ ਦੋਇਆਂ ਕੋ ਬਚਾਉਂਦਾ ਆਸਾ ਪਰ ਆਪਣੇ ਆਪ ਕੋ ਨਹੀਂ ਬਚਾਕਦਾ। ਉਹ ਬਨੀ ਅਸਰੀਲੀਆਂ ਦਾ ਬਾਦਸ਼ਾਹ ਹੈ ਨਾ, ਹੁਣ ਉਹ ਅਸੂਲੀ ਤੋਂ ਲੈ ਜੁਲਾ ਤਾਂ ਫਿਰ ਅਸੀਂ ਯਕੀਨ ਕਰਸਾਂ। ਉਹ ਖੁਦਾ ਉੱਤੇ ਭਰੋਸਾ ਰੱਖਦਾ ਹੈ ਤਾਂ ਆਪਣੇ ਆਪ ਕੋ ਖੁਦਾ ਦਾ ਪੁੱਤਰ ਆਖਦਾ ਹੈ, ਫਿਰ ਖੁਦਾ ਉਸ ਕੋ ਬਚਾਵੇ ਨਾ।
ਉਹ ਡਾਕੂ ਜਿਹੜੇ ਉਸ ਨਾਲ ਸੂਲੀ ਉੱਤੇ ਆਸੇ, ਉਹ ਵੀ ਉਸਦੇ ਖਿਲਾਫ ਉਸੇ ਤਰ੍ਹਾਂ ਗੱਲਾਂ ਕਰਦੇ ਆਸੇ। ਦੁਪਹਿਰ ਤੋਂ 3 ਘੰਟੇ ਤੱਕ ਸਾਰੇ ਮੁਲਖਾਂ ਤੋਂ ਹਨੇਰਾ ਹੋ ਗਿਆ ਸਾ। ਦਿਗਰੀ ਦੇ ਵੇਲੇ ਦੇ ਕਰੀਬ ਈਸੂ ਮਸੀਹ ਸੁਣ ਬੜੀ ਆਵਾਜ਼ਾਂ ਨਾਲ ਆਪਣੀ ਬੋਲੀ ਵਿੱਚ ਆਖਿਆ,
ਏਲੀ ਏਲੀ ਲਮਾ ਸਬਕਤਨੀ,
ਜਣੀ ਮੜੇ ਖੁਦਾਇਆ ਤੋਦ ਮੁਕੋ ਕੀਆਂ ਛੋੜ ਦਿੱਤਾ। ਜਿਹੜੇ ਨੇੜੇ ਖਲਤੇ ਦੇ ਆਸੇ ਉਹਨਾਂ ਵਿੱਚੋਂ ਕੁਝ ਆਖਦੇ ਆਸੇ ਜੇ,
ਉਹ ਅਲੀਆ ਨਬੀ ਕੋ ਬੁਲਾਉਂਦਾ ਹੈ।
ਇੱਕ ਸੁਣ ਜੁਲ ਕੇ ਤਸ ਪੈਂ ਸਿਰਗੇ ਪੇਟ ਬੋਇਆ ਤੇ ਲੱਕੜੀ ਤੇ ਰੱਖ ਕੇ ਤੇ ਉਸਕੋ ਪੀਣੇ ਵਾਸਤੇ ਦੇਣੇ ਲੱਗਿਆ, ਪਰ ਦੂਏ ਲੋਕਾਂ ਸੁਣ ਆਖਿਆ ਜੇ,
ਠਹਿਰੋ ਅਸੀਂ ਦੇਖਾਂ ਏਲੀਆ ਉਸਕੋ ਬਚਾਉਣੇ ਵਾਸਤੇ ਆਸੀ ਜਾਂ ਨਾ।
ਪਰ ਈਸੂ ਮਸੀਹ ਸੁਣ ਨਾਰਾ ਮਾਰਿਆ ਤੇ ਆਪਣੀ ਜਾਨ ਖੁਦਾ ਦੇ ਹਵਾਲੇ ਕਰ ਛੋੜੀ। ਉਹੀ ਵੇਲਾ ਆਸਾ ਜੇ ਇਬਾਦਤਖਾਨੇ ਦਾ ਪਰਦਾ ਉੱਤੋਂ ਸੀ ਕਹਿਣ ਕੇ ਤਲੇ ਤੱਕ ਫਟ ਕੇ ਦੋ ਹਿੱਸੇ ਹੋ ਗਿਆ। ਜ਼ਮੀਨ ਵੀ ਹਿੱਲ ਗਈ ਤੇ ਬੜੀਆਂ ਬੜੀਆਂ ਪੜੀਆਂ ਵੀ ਫਟ ਗਈਆਂ, ਕਬਰਾਂ ਖੁੱਲ ਗਈਆਂ ਤੇ ਮੁਝ ਸਾਰੇ ਲੋਕ ਜਿਹੜੇ ਖੁਦਾ ਦੀ ਇਬਾਦਤ ਕਰਨ ਵਾਲੇ ਆਸੇ ਮੁਰਦਿਆਂ ਵਿੱਚੋਂ ਜੀ ਉੱਠੇ, ਤੇ ਉਹ ਆਪਣੀਆਂ ਕਬਰਾਂ ਵਿੱਚੋਂ ਨਿਕਲ ਕੇ ਈਸੂ ਮਸੀਹ ਦੇ ਜੀ ਉੱਠਣੇ ਤੋਂ ਬਾਅਦ ਯਰੂਸ਼ਲਮ ਦੇ ਪਾਕ ਸ਼ਹਿਰ ਵਿੱਚ ਮੁਝ ਸਾਰਿਆਂ ਲੋਕਾਂ ਤੇ ਜ਼ਹਿਰ ਹੋਏ। ਜਦੋਂ ਰੂਮੀ ਫੌਜੀ ਅਫਸਰ ਤੇ ਉਸ ਨਾਲ ਦੂਏ ਸਿਪਾਹੀਆਂ ਸੁਣ ਜਿਹੜੇ ਈਸੂ ਮਸੀਹ ਦੀ ਰਾਖੀ ਕਰਦੇ ਆਸੇ, ਇਹ ਪਕਾਮ ਤੇ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖਿਆ ਤੇ ਫਿਰ ਉਹ ਮੁਝ ਜ਼ਿਆਦਾ ਡਰਨੇ ਲੱਗੇ ਤੇ ਆਖਿਆ, ਜੇ
ਇਹ ਸੱਚਮੁੱਚ ਖੁਦਾ ਦਾ ਪੁੱਤਰ ਹੋ ਸੀ।
ਮੁਝ ਸਾਰੀਆਂ ਕੁੜੀਆਂ ਜਿਹੜੀਆਂ ਗਲੀਲਿਆ ਦੇ ਇਲਾਕੇ ਤੋਂ ਈਸਾ ਮਸੀਹ ਦੀ ਪੈਰਵੀ ਕਰਦੀਆਂ ਆਸੀਆਂ, ਇਹ ਕੁੜੀਆਂ ਦੇਖਣੇ ਵਾਸਤੇ ਉੱਥੇ ਦੂਰ ਹੋ ਕੇ ਖਲਤੀ ਦੀਆਂ ਸੀਆਂ। ਉਹਨਾਂ ਵਿੱਚੋਂ ਮਰੀਆਂ ਮਕਦਾਲਾ ਵਾਲੀ ਤੇ ਮਰੀਅਮ ਜਿਹੜੀ ਯੂਸੁਫ ਔਰ ਯਕੂਬੇ ਦੀ ਮਾਂ ਆਸੀ, ਤੇ ਇੱਕ ਔਰ ਜਿਹੜੀ ਜ਼ਬਦੀ ਦੀਆਂ ਪੁੱਤਰਾਂ ਦੀ ਮਾਂ ਆਸੀ, ਉਹ ਉੱਥੇ ਖਲਤੀ ਦੀਆਂ ਸੀਆਂ।
ਸ਼ਾਮ ਹੋਈ ਤੇ ਮੋਚੀ ਜ਼ਿਆਦਾ ਗੰਭੀਰ ਆਦਮੀ ਈਸੂ ਮਸੀਹ ਦੀ ਲਾਸ਼ ਮੰਗਣੇ ਵਾਸਤੇ ਹਾਕਮ ਪਿਲਾਤੂਸ ਕੋਲ ਗਿਆ। ਉਸ ਆਦਮੀਆਂ ਦਾ ਨਾਂ ਯੂਸੁਫ ਅਰਮਤੀਆ ਵਾਲਾ ਆਸਾ ਤੇ ਉਹ ਈਸੂ ਮਸੀਹ ਦਾ ਪੈਰੋਕਾਰ ਵੀ ਆਸਾ, ਤੇ ਪਿਲਾਤੂਸ ਸੁਣ ਉਸ ਕੋ ਇਜਾਜ਼ਤ ਦੇ ਛੋੜੀ ਤੇ ਯੂਸੁਫ ਸੁਣ ਲਾਸ਼ ਕੀਤੀ ਤੇ ਉਸ ਕੋ ਖਫਨੀਰਿਆ ਤੇ ਆਪਣੀ ਖੂਣੀ ਦੀ ਨਵੀਂ ਕਬਰਾਂ ਵਿੱਚ ਉਸ ਲਾਸ਼ ਕੋ ਰੱਖਿਆ ਜਿਹੜੀ ਉਸ ਹੁਣ ਪਹਾੜਾਂ ਦੇ ਵਿੱਚ ਬੜਾਈ ਦੀ ਸੀ। ਫਿਰ ਇੱਕ ਮੁੱਚ ਵੱਡਾ ਬਟਾ ਕਹਿਣ ਕੇ ਤੇ ਕਬਰਾਂ ਦੇ ਮੂੰਹ ਅੱਗੇ ਰੱਖ ਕੇ ਤੇ ਗੱਛ ਰਿਹਾ।
ਮਰੀਅਮ ਮਗਦਾਲਾ ਵਾਲੀ ਤੇ ਦੂਈ ਮਰੀਅਮ ਉੱਥੇ ਹੀ ਕਬਰਾਂ ਦੇ ਸਾਹਮਣੇ ਬੈਠੀ ਦੀਆਂ ਸੀਆਂ।
ਅਗਲੇ ਦਿਹਾੜੇ ਜਿਹੜਾ ਬਣੀ ਅਸਰੀਲੀਆਂ ਦੀ ਇਬਾਦਤ ਵਾਲਾ ਦਿਹਾੜਾ ਆਸਾ, ਕੁਝ ਫਰੀਸੀ ਲੋਕ ਤੇ ਕੁਝ ਬੜੇ ਮਜ਼ਹਬੀ ਰਹਿਨੁਮਾ ਹਾਕਮ ਪਿਲਾਤੂਸ ਕੋਲ ਜੁਲ ਕੇ ਇਕੱਠੇ ਹੋਏ ਤੇ ਉਸ ਕੋ ਆਖਿਆ, ਜੇ
ਇਹ ਹਾਕਮ ਸਾਹਿਬ ਸਲਾਮਤ, ਅਸਾਂ ਕੋ ਯਾਦ ਹੈ ਜੇ ਜੀਂਦਿਓ ਇਸ ਧੋਖੇ ਬਾਜ਼ ਸੁਣ ਇਹ ਗੱਲ ਆਖੀ, ਜੇ ਮੈਂ 3 ਦਿਹਾੜਿਆਂ ਤੋਂ ਬਾਅਦ ਮੁਰਦਿਆਂ ਵਿੱਚੋਂ ਜੀ ਉੱਠਸਾਂ, ਇਸ ਵਾਸਤੇ ਤੁਸੀਂ ਹੁਕਮ ਦਿਓ ਤਾਂ ਕਿ 3 ਦਿਹਾੜਿਆਂ ਵਾਸਤੇ ਕਬਰ ਪੱਕੀ ਬੰਦ ਹੋ ਜੁਲਾ। ਇਹ ਜੇ ਨਾ ਹੋਵੇ ਜੇ ਉਸਦੇ ਸੁਹਾਬੀ ਆ ਕੇ ਉਸਦੀ ਲਾਸ਼ ਕੋ ਕੱਟ ਕੇ ਕੈਂਜੁਲਨ ਤਾਂ ਲੋਕਾਂ ਕੋ ਆਖਣ ਜੇ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ। ਜੇ ਕਦੇ ਇਹ ਹੋ ਗਿਆ ਤਾਂ ਫਿਰ ਪਹਿਲੀ ਗੱਲ ਕੋਲੋ ਆਖਰੀ ਗੱਲ ਖਤਰੇਨਾਕ ਹੋ ਸੀ।
ਹਕਮ ਪਿਲਾਤੂਸ ਸੁਣ ਉਹਨਾਂ ਕੋ ਆਖਿਆ, ਜੇ
ਪਹਿਰੇਦਾਰ ਕਹਿਣ ਕੇ ਜੁਲੋ ਤੇ ਜਿਤਨੀ ਪੱਕੀ ਬੜਾਉਂਦੇ ਹੋ ਬੜਾਓ।
ਇਹ ਸੁਣ ਕੇ ਉਹ ਨਿਕਲੇ ਤੇ ਉਸ ਬਟੇ ਉੱਤੇ ਮੋਹਰ ਲਾ ਕੇ ਤੇ ਪਹਿਰੇਦਾਰ ਖਲਿਆਰ ਕੇ ਤੇ ਕਬਰ ਪੱਕੀ ਬੜਾ ਛੋੜੀ।